SBS Radio.
जी दोस्तों, SBS पंजाबी दे प्रोग्राम विच हाजिर हाँ एक बार फिर मैं रुचिका तलवार लेके एक बहुत ही दिलचस्प ते प्रेरणादायक मुलाकात तुहाडे वास्ते। दोस्तों कहंदे ने कि सुपनिया दी उड़ान जिहड़ी हुंदी है वो जिन्नी उच्ची चाहिए लै जाइए ते जिन्नी नीवी भी ਲਿਆਉਣਾ ਚਾਹੀਏ ਸਾਡੇ ਹੱਥਾਂ ਵਿੱਚ ਹੁੰਦੀ ਹੈ। ਸੋ ਜੇ ਅਸੀਂ ਉਡਾਨ ਦੀ ਔਰ ਸੁਪਨਿਆਂ ਦੀ ਗੱਲ ਕਰਦੇ ਹਾਂ ਤਾਂ ਕਿਉਂ ਨਾ ਤੁਹਾਨੂੰ ਇੱਕ ਹਵਾਈ ਸਫ਼ਰ 'ਤੇ ਲੈ ਚੱਲੀਏ। ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅੰਮ੍ਰਿਤਸਰ ਦੀ ਏਅਰ ਇੰਡੀਆ ਦੀ ਪਾਇਲਟ ਕੈਪਟਨ ਗੌਰੀ ਸ਼ਰਮਾ ਨਾਲ, ਜੋ ਕਿ ਦਿੱਲੀ ਤੋਂ ਫਲਾਈਟ ਲੈ ਕੇ ਆਸਟ੍ਰੇਲੀਆ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਇਸ ਵੇਲੇ ਮੈਲਬਰਨ ਦੇ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ। ਫਲਾਈਟ ਲੈ ਕੇ ਆਏ ਨੇ ਏਅਰ ਇੰਡੀਆ ਦੀ ਅਤੇ ਵਾਪਸ ਵੀ ਆਪ ਹੀ ਲੈ ਕੇ ਜਾਣਗੇ। ਇਹਨਾਂ ਦੀ ਜ਼ਿੰਦਗੀ ਦੀ ਜਿਹੜੀ ਕਹਾਣੀ ਹੈ, ਬਲਕਿ ਮੈਂ ਕਹਾਂਗੀ ਸਫ਼ਰ, ਬਹੁਤ ਹੀ ਦਿਲਚਸਪ ਹੈ। ਇਹਨਾਂ ਕੋਲੋਂ ਸੁਣਦੇ ਹਾਂ। ਗੌਰੀ, ਬਹੁਤ ਸਵਾਗਤ ਹੈ ਜੀ SBS ਪੰਜਾਬੀ ਦੇ ਸਟੂਡੀਓ ਵਿੱਚ।
ਰੁਚਿਕਾ, ਧੰਨਵਾਦ, ਬਹੁਤ ਹੀ ਚੰਗਾ ਲੱਗ ਰਿਹਾ ਇੱਥੇ ਤੁਹਾਡੇ ਨਾਲ ਬਹਿ ਕੇ।
ਸੋ ਹਾਜ਼ਰੀਨ, ਗੌਰੀ ਦੇ ਨਾਲ ਗੱਲਬਾਤ ਕਰਦੇ ਹਾਂ। ਗੌਰੀ, ਤੁਸੀਂ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਦੱਸੋ, ਤੁਸੀਂ ਆਪਣੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ। ਹਾਜ਼ਰੀਨ ਤੁਹਾਨੂੰ ਦੱਸ ਦਈਏ ਕਿ ਗੌਰੀ ਦੀ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾ ਰਹੇ ਹਾਂ ਕਿਉਂਕਿ ਪ੍ਰੇਰਣਾ ਦੇ ਸਰੋਤ ਵੀ ਹੁੰਦੇ ਨੇ ਐਸੇ ਲੋਕ। ਸੋ ਗੌਰੀ ਨੇ ਆਪਣੇ ਪਿਤਾ ਜੀ ਦੇ ਟਰੈਵਲ ਏਜੰਸੀ ਦੇ ਕਾਰੋਬਾਰ ਵਿੱਚ ਜਦ ਕਦਮ ਰੱਖਿਆ ਸੀ, ਮੇਰਾ ਖਿਆਲ 12th ਕਲਾਸ ਦੇ ਬਾਅਦ, ਤਦ ਇਹਨਾਂ ਨੇ ਆਪਣੀ ਹਵਾਈ ਸਫ਼ਰ ਦੀ ਸ਼ੁਰੂਆਤ ਕੀਤੀ। ਗੌਰੀ ਦੱਸਣਾ, ਸਭ ਤੋਂ ਪਹਿਲੇ ਕੀ ਕਰਦੇ ਸੀ
ਜੀ? ਸੀ ਜਦੋਂ ਮੈਂ ਕਾਲਜ ਜੁਆਇਨ ਕੀਤਾ ਕਲਾਸ 12th ਤੋਂ ਬਾਅਦ, ਕਦੀ ਸੋਚਿਆ ਨਹੀਂ ਸੀਗਾ ਕਿ ਇਸ ਟ੍ਰੇਡ ਵਿੱਚ ਇਸ ਮੁਕਾਮ ਤੱਕ ਪਹੁੰਚਣ ਦਾ ਮੌਕਾ ਮਿਲੇਗਾ। ਅਤੇ ਮੈਂ ਗ੍ਰੈਜੂਏਸ਼ਨ ਵਿੱਚ ਟੂਰਿਜ਼ਮ ਅਤੇ ਟਰੈਵਲ ਮੈਨੇਜਮੈਂਟ ਦਾ ਕੋਰਸ ਕੀਤਾ ਸੀਗਾ, ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਕਿ ਕੋਈ ਹੋਰ ਜੋਬ ਦੇਵੇ ਨਾ ਦੇਵੇ, ਐਟਲੀਸਟ ਪਾਪਾ ਜ਼ਰੂਰ ਜੋਬ ਦੇ ਦੇਣਗੇ। ਸੋ ਇਹ ਚੀਜ਼ ਸੋਚ ਕੇ ਮੈਂ ਇਸੇ ਸਬਜੈਕਟ ਦੇ ਰਿਲੇਟਡ ਪੜ੍ਹਾਈ ਕੀਤੀ ਸੀ ਅਤੇ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਅਤੇ ਕੁਛ ਸਮੇਂ ਯੂ ਨੋ ਟ੍ਰੇਨਿੰਗ ਦੇ ਦੌਰਾਨ ਆਪਣੇ ਪਿਤਾ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ। ਉਹਨਾਂ ਥਰੂ ITA ਕੋਰਸ ਕੀਤਾ, ਬੇਸਿਕ ਫੇਅਰਸ ਐਂਡ ਟਿਕਟਿੰਗ ਦਾ, ਅਤੇ ਇੱਥੋਂ ਮੇਰੀ ਥੋੜ੍ਹੀ ਬਹੁਤ ਸ਼ੁਰੂਆਤ ਹੋਈ ਏਵੀਏਸ਼ਨ ਟਰੈਵਲ ਇੰਡਸਟਰੀ ਦੇ ਵਿੱਚ। ਸੋ ਇਸ ਦੇ ਚਲਦੇ ਔਨ ਦਾ ਜੋਬ ਟ੍ਰੇਨਿੰਗ ਕਰਨ ਦਾ ਵੀ ਮੌਕਾ ਸੀਗਾ ਅਤੇ ਉਜ਼ਬੇਕਿਸਤਾਨ ਦੇ ਨਾਲ, ਉਜ਼ਬੇਕਿਸਤਾਨ ਏਅਰਲਾਈਨ ਨਾਲ ਗਰਾਊਂਡ ਜੋਬ ਵਿੱਚ ਕੰਮ ਕੀਤਾ, ਥੋਮਸ ਕੁੱਕ ਵਿੱਚ ਲੈਜਰ ਡਿਪਾਰਟਮੈਂਟ ਵਿੱਚ ਕੰਮ ਕੀਤਾ। ਬਟ ਇਹ ਸਾਰਾ ਕੁਛ ਇੱਕ ਜਾਂ ਦੋ ਮਹੀਨੇ ਦਾ ਸੀਗਾ। ਸੋ ਇਟ ਸਿਰਫ ਐਕਸਪੀਰੀਅੰਸ ਸੀਗਾ। ਸੋ ਉਸ ਤੋਂ ਬਾਅਦ ਮੇਰੀ ਜਰਨੀ ਏਵੀਏਸ਼ਨ ਵਿੱਚ ਵੱਡੀ, ਅਤੇ ਇੱਕ ਵਾਰ ਮੇਰੀ ਫਰੈਂਡ ਕੋਈ ਕੈਬਿਨ ਕਰੂ ਦਾ ਇੰਟਰਵਿਊ ਦੇਣ ਲਈ ਜਾ ਰਹੀ ਸੀਗੀ ਦਿੱਲੀ, ਅਤੇ ਮੈਂ ਕਿਹਾ ਚਲੋ ਅੰਮ੍ਰਿਤਸਰ ਤੋਂ ਇਟ ਵਿਲ ਬੀ ਅ ਗੁੱਡ ਬ੍ਰੇਕ। ਸੋ ਮੈਂ ਉਹਦੇ ਨਾਲ ਚਲੀ ਗਈ ਅਤੇ ਉਹਨੂੰ ਬ੍ਰੇਕ ਨਹੀਂ ਮਿਲੀ, ਬਟ ਮੈਨੂੰ ਜੁਆਇਨਿੰਗ ਲੈਟਰ ਉਸੇ ਦਿਨ ਮਿਲ ਗਈ। ਸੋ ਇਸ ਤਰ੍ਹਾਂ ਮੈਂ ਫਸਟ ਆਪਣਾ ਜੋਬ ਜਿਹੜਾ ਹੈਗਾ ਬਹਰੇਨ ਵਿੱਚ ਗਈ ਸੀ, ਗਲਫੇਅਰ ਜੁਆਇਨ ਕੀਤਾ ਸੀ। ਅਤੇ ਉਸ ਤੋਂ ਬਾਅਦ ਇੱਕ ਸਾਲ ਜੋਬ ਉੱਥੇ ਕਰਨ ਤੋਂ ਬਾਅਦ ਏਅਰ ਇੰਡੀਆ ਨੇ ਮੈਨੂੰ ਸੱਦਿਆ ਅਤੇ ਫਿਰ ਮੈਂ ਮੁੰਬਈ ਵਿੱਚ ਜੁਆਇਨ ਕੀਤਾ 2006 ਵਿੱਚ
ਐਜ਼ ਅ ਕੈਬਿਨ ਕਰੂ
ਹੋਸਟਸ। ਐਂਡ ਅਤੇ ਇੰਟਰਨੈਸ਼ਨਲ ਏਅਰਲਾਈਨ ਵਿੱਚ ਜਦ ਤੁਸੀਂ ਕੰਮ ਕਰਦੇ ਹੋ ਅਤੇ ਫਿਰ ਇੰਡੀਆ ਵਿੱਚ ਆਉਂਦੇ ਹੋ ਤਾਂ ਥੋੜ੍ਹਾ ਤੁਹਾਨੂੰ ਡਿਫਰੈਂਟ ਲੱਗਦਾ ਹੈ। ਯੂ ਵਾਂਟ ਟੂ ਗਰੋ ਫਰਦਰ ਐਂਡ ਫੋਰ ਸਮ ਥਿੰਗਸ ਯੂ ਆਰ ਹੈਪੀ ਐਂਡ ਫੋਰ ਸਮ ਥਿੰਗਸ ਯੂ ਆਰ ਨੋਟ। ਸੋ ਅਗੇਨ ਆਈ ਵਾਂਟ ਟੂ ਗਰੋ ਫਰਦਰ ਐਂਡ ਪ੍ਰੋਬਬਲੀ you know do some more. So hence I that time becoming a pilot was very trending, so I gave myself a break.
Kede saal di gal kar rahe ho?
Eh 2009 vich main gayi si Newark, utthe discovery flight kita si, jis vich ki hunda hai they just give you a feel of how you know controlling the air craft would be, so you get a feel of it. So I really loved it. Then I usi time decide kita ki okay I should try and become a pilot, but it was not an easy journey for me because sanu in India maths and physics compulsory hunda hai to be a pilot, but I didn't have that. I didn't have a science background, so I had to literally start from scratch. To fir maths and physics karna paya and conversion papers karne paye. It was a long journey, but I thoroughly enjoyed my journey. It was nice and sweet and too much to learn, and every day is a learning day.
ਸੋ ਗੌਰੀ, ਤੁਸੀਂ ਹੁਣ ਜ਼ਿਕਰ ਕੀਤਾ ਕਿ ਭਾਰਤ ਦੀ ਜਿਹੜੀ ਸਿੱਖਿਆ ਪ੍ਰਣਾਲੀ ਯਾਨੀ ਐਜੂਕੇਸ਼ਨ ਸਿਸਟਮ ਹੈ ਉਹ ਸਾਨੂੰ ਅਲੱਗ ਤਰੀਕੇ ਦੇ ਨਾਲ ਤਿਆਰ ਕਰਦਾ ਹੈ। ਕੀ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਜਿਹੜਾ ਮੈਥਸ ਔਰ ਫਿਜ਼ਿਕਸ ਦੀ ਪੜ੍ਹਾਈ ਬਾਅਦ ਵਿੱਚ ਕੀਤੀ ਇੰਨੇ ਸਾਲ ਕੰਮ ਕਰਨ ਤੋਂ ਬਾਅਦ, ਤੁਸੀਂ ਜੇ ਇਸਨੂੰ ਦਸਵੀਂ ਕਲਾਸ ਤੋਂ ਬਾਅਦ ਪੜ੍ਹੇ ਹੁੰਦੇ ਤਾਂ ਸ਼ਾਇਦ ਜ਼ਿੰਦਗੀ ਦਾ ਰੁੱਖ ਥੋੜ੍ਹਾ ਵੱਖਰਾ ਹੋਣਾ ਸੀ?
ਹਾਂ, ਕਿਉਂਕਿ ਮੈਂ ਲੈਣਾ ਚਾਹੁੰਦੀ ਸੀਗੀ, ਬਟ ਜਿਹੋ ਜਿਹੇ ਕੰਪੀਟੀਸ਼ਨ ਵੀ ਬਣਾ ਦਿੰਦੇ ਨੇ ਸਟੂਡੈਂਟਸ ਨੂੰ, ਯੂ ਨੋ, ਇਹਦੇ ਥਰੂ ਜਾਣਾ ਪੈਂਦਾ ਹੈ, ਉਹ ਮੇਰੇ ਖਿਆਲ ਨਾਲ ਠੀਕ ਨਹੀਂ ਹੈਗਾ। ਐਂਡ ਬੈਕ ਇਨ ਦ ਡੇਜ਼ ਸਾਨੂੰ ਪਤਾ ਵੀ ਨਹੀਂ ਸੀਗਾ ਕਿ ਕਿਹੜਾ ਸਬਜੈਕਟ ਲੈ ਕੇ ਸਾਨੂੰ ਕੀ, ਯੂ ਨੋ, ਕਿਹੜੀ ਇੰਡਸਟਰੀ ਵਿੱਚ ਜਾ ਸਕਦੇ ਹੈ, ਕਿੰਨਾ ਹੋਰਾਈਜ਼ਨ ਸਾਡੇ ਲਈ ਵਾਈਡਨ ਹੋ ਜਾਊਗਾ। ਸੋ ਦੈਟ ਵਾਜ਼ ਵਨ ਥਿੰਗ, ਐਂਡ ਬਟ ਯੈਟ ਅਗੇਨ ਆਈ ਸੇ, ਯੂ ਨੋ, ਕਿ ਇਟ ਵਾਜ਼ ਅ ਗੁੱਡ ਜਰਨੀ, ਇਟਸ ਗੁੱਡ ਟੂ ਸੀ ਕਿ, ਯੂ ਨੋ, ਆਈ ਕੁਡ ਡੂ ਇਟ ਮੱਚ ਲੇਟਰ ਇਨ ਲਾਈਫ, ਆਈ ਕੁਡ ਡੂ ਇਟ ਆਫਟਰ ਸੋ ਮੈਨੀ ਈਅਰਸ, ਐਂਡ ਨਾਓ ਮਾਈ ਵਿਜ਼ਨ ਟੂਵਰਡਸ ਇਟ ਵਾਜ਼ ਮੱਚ ਡਿਫਰੈਂਟ, ਲਾਈਕ ਆਈ ਵਾਜ਼ ਇੰਟਰਸਟਿਡ ਐਂਡ ਵੇ ਮੋਰ ਕੀਨ ਦੈਨ ਆਈ ਵੁੱਡ ਹੈਵ ਬੀਨ ਬੈਕ ਇਨ, ਯੂ ਨੋ, 10 ਈਅਰਸ ਅਰਲੀਅਰ।
ਸੋ ਗੌਰੀ, ਤੁਸੀਂ ਟਿਕਟਸ ਬਣਾਉਣ ਤੋਂ, ਲੋਕਾਂ ਦੇ ਹੋਲੀਡੇ ਪੈਕੇਜਸ ਬਣਾਉਣ ਤੋਂ ਸ਼ੁਰੂਆਤ ਕੀਤੀ, ਅਤੇ ਫਿਰ ਤੁਸੀਂ
ਏਅਰ ਹੋਸਟੈਸ
ਰਹੇ, ਫਿਰ ਫਾਈਨਲੀ ਜਾ ਕੇ ਤੁਸੀਂ ਹੁਣ ਪਾਇਲਟ ਬਣੇ ਹੋ। ਯਾਨੀ ਕਿ ਤੁਸੀਂ ਜਿਹੜੀ ਏਵੀਏਸ਼ਨ ਇੰਡਸਟਰੀ ਹੈ, ਇਸ ਦੀ ਬਿਲਕੁਲ ਸਭ ਤੋਂ ਥੱਲੇ ਵਾਲੇ ਪੱਧਰ ਤੋਂ ਲੈ ਕੇ ਸਭ ਤੋਂ ਉੱਚੇ ਤੱਕ ਪਹੁੰਚੇ ਹੋ, ਔਰ ਵਾਕਈ ਅੰਗਰੇਜ਼ੀ ਵਿੱਚ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੁਸੀਂ ਯੂ ਹੈਵ ਗੋਨ ਅਪ ਦ ਲੈਡਰ, ਇੱਕ ਇੱਕ ਕਦਮ ਤੁਸੀਂ ਚੁੱਕਦੇ ਗਏ, ਬੜੀ ਮੁਬਾਰਕ ਹੈ ਤੁਹਾਨੂੰ ਵੀ, ਤੁਹਾਡੇ ਪਰਿਵਾਰ ਵਾਲਿਆਂ ਨੂੰ ਵੀ ਇਸ ਵਾਸਤੇ। ਲੇਕਿਨ ਗੌਰੀ, ਅਸੀਂ ਦੂਸਰੀ ਸਾਈਡ ਦਾ ਹੁਣ ਸਵਾਲ ਕਰਨੇ ਆ। ਇਹ ਦੱਸੋ, ਅਸੀਂ ਸਾਰੇ ਲੋਕ ਖਾਸ ਤੌਰ 'ਤੇ ਪਰਦੇਸੀ ਜਿਸ ਤਰ੍ਹਾਂ ਇੱਥੇ ਰਹਿੰਦੇ ਹਾਂ, ਹਵਾਈ ਜਹਾਜ਼ਾਂ ਦਾ ਸਫ਼ਰ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਪਹਿਲੂ ਬਣ ਚੁੱਕਿਆ। ਹਵਾਈ ਜਹਾਜ਼ਾਂ 'ਚ ਅਸੀਂ ਸਫ਼ਰ ਕਰਦੇ ਹਾਂ, ਲੇਕਿਨ ਬਤੌਰ ਮੁਸਾਫਿਰ, ਪੈਸੈਂਜਰ। ਹੁਣ ਤੁਸੀਂ ਅੱਗੇ ਕੋਕਪਿਟ 'ਚ ਬੈਠਦੇ ਹੋ, ਇਹ ਦੱਸੋ ਉੱਥੋਂ ਅਸਮਾਨ ਕਿਹੋ ਜਿਹਾ ਨਜ਼ਰ ਆਉਂਦਾ?
ਬਹੁਤ ਹੀ ਅਦਭੁਤ ਦ੍ਰਿਸ਼ ਹੁੰਦਾ ਹੈ, ਰੋਜ਼ ਇੰਨੀਆਂ ਸੋਹਣੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ। ਆਈ ਥਿੰਕ ਦਿਸ ਇਜ਼ ਦਾ ਬੈਸਟ ਵਿਊ ਦੈਟ ਯੂ ਕੈਨ ਗੈਟ ਫਰੋਮ ਐਨੀ ਆਫਿਸ, ਯੂ ਨੋ। ਰੁਚਿਕਾ, ਬਹੁਤ ਹੀ ਮਜ਼ਾ ਆਉਂਦਾ ਹੈ ਅਤੇ ਪ੍ਰਾਊਡ ਵੀ ਫੀਲ ਹੁੰਦਾ ਹੈ।
ਜੀ ਗੌਰੀ, ਇਹ ਵੀ ਦੱਸੋ ਕਿ ਅਸਮਾਨ ਕੈਸਾ ਲੱਗਦਾ ਹੈ ਕੋਕਪਿਟ ਤੋਂ?
ਰੁਚਿਕਾ, ਅਸਮਾਨ ਅਤੇ ਓਬਵੀਅਸਲੀ ਦੇ ਨਜ਼ਾਰੇ ਬਹੁਤ ਹੀ ਖੂਬਸੂਰਤ ਹੁੰਦੇ ਹਨ, ਅਤੇ ਹਰ ਚੀਜ਼ ਬਹੁਤ ਸੋਹਣੀ ਦਿਖਦੀ ਹੈ। ਸਨਰਾਈਜ਼ ਹੋਵੇ, ਸਨਸੈਟ ਹੋਵੇ, ਮਾਊਂਟਨਸ ਹੋਣ, ਸਨੋ ਕਲੈਪਡ ਰੇਂਜਸ ਹੋਣ, ਵੋਲਕੈਨੋਸ, ਅਤੇ ਜਿਹੜੀ ਚੀਜ਼ਾਂ ਅਸੀਂ ਉਂਝ ਇਮੈਜਿਨ ਨਹੀਂ ਕਰ ਸਕਦੇ ਵੇਖਣ ਲਈ, ਉਹ ਸਭ ਵੇਖਣ ਨੂੰ ਮਿਲਦਾ ਹੈ ਅਤੇ ਬਹੁਤ ਹੀ ਚੰਗਾ ਲੱਗਦਾ ਹੈ।
ਅਤੇ ਗੌਰੀ, ਇਹ ਵੀ ਹੈ, ਕਹਿੰਦੇ ਹਾਂ ਨਾ ਕਿ ਜਦੋਂ ਇਨਸਾਨ ਜ਼ਿੰਦਗੀ ਵਿੱਚ ਤਰੱਕੀ ਕਰ ਜਾਂਦਾ ਹੈ ਅਤੇ ਉਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਤੂੰ ਜ਼ਿਆਦਾ ਹਵਾ ਵਿੱਚ ਨਾ ਉੱਡ। ਸੋ ਤੁਹਾਨੂੰ ਹਵਾ ਵਿੱਚ ਜਦੋਂ ਉੱਡਦੇ ਹੋ, ਤੁਸੀਂ ਤਾਂ ਬਿਲਕੁਲ ਸਹੀ ਤਰੀਕੇ ਨਾਲ ਲਿਟਰਲੀ ਹਵਾ ਵਿੱਚ ਉੱਡਦੇ ਹੋ, ਅਤੇ ਉੱਪਰੋਂ ਦੁਨੀਆ ਜਿਹੜੀ ਹੈ ਉਹਨੂੰ ਅਸੀਂ ਜਿਸ ਤਰ੍ਹਾਂ ਅਸੀਂ ਥੱਲਿਓਂ ਦੇਖਦੇ ਹਾਂ, ਉੱਤੋਂ ਵੇਖਣ ਦੇ ਵਿੱਚ ਕੀ ਫਰਕ ਤੁਸੀਂ ਮਹਿਸੂਸ ਕਰਦੇ ਹੋ? ਕਿਉਂਕਿ ਪਹਿਲੇ ਤੁਸੀਂ ਗਰਾਊਂਡ ਸਟਾਫ 'ਚ ਵੀ ਰਹੇ ਹੋ, ਟਿਕਟਿੰਗ 'ਚ ਵੀ ਰਹੇ ਹੋ, ਅਤੇ ਹੁਣ ਤੁਸੀਂ
ਇਨ ਫਲਾਈਟ। ਹਾਂਜੀ, ਕਾਫੀ ਅੱਛਾ ਲੱਗਦਾ ਹੈ, ਆਪਣੇ 'ਤੇ ਥੋੜ੍ਹਾ ਗਰਵ ਵੀ ਮਹਿਸੂਸ ਹੁੰਦਾ ਹੈ ਕਿ ਟਾਈਮ ਲੱਗਿਆ ਇੱਥੇ ਪਹੁੰਚਣ ਦਾ, ਬਟ ਪੇਸ਼ੈਂਸ ਨਾਲ ਅਤੇ ਹਾਰਡਵਰਕ ਨਾਲ ਪਹੁੰਚੀ ਹਾਂ ਇੱਥੇ, ਅਤੇ ਔਫਕੋਰਸ ਫੈਮਿਲੀ ਦੀ ਸਪੋਰਟ, ਸਭ ਦੀ ਗੁੱਡ ਵਿਸ਼ਿਸ ਲੱਕਰ, ਬਟ ਹਾਂ, ਜਰਨੀ ਕਾਫੀ ਚੈਲੇਂਜਿੰਗ ਅਤੇ ਐਡਵੈਂਚਰਸ, ਐਂਡ ਇਟ ਵਾਜ ਫਨ ਫਿਲਿੰਗ, ਲਿਟਰਲੀ ਸੈਟਿਸਫਾਈਂਗ, ਆਈ ਵੁੱਡ ਸੇ, ਯੈਸ।
ਅੰਮ੍ਰਿਤਸਰ ਤੋਂ ਲੈ ਕੇ ਪੂਰੀ ਦੁਨੀਆ ਦਾ ਸਫ਼ਰ, ਔਰ ਇਹ ਸਫ਼ਰ ਰੋਜ਼ਾਨਾ ਹਫ਼ਤੇ ਵਿੱਚ ਕਈ ਵਾਰ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ 'ਚ, ਕਦੀ ਨੌਰਦਰਨ ਹੈਮੀਸਫੀਅਰ 'ਚ, ਕਦੀ ਸਦਰਨ ਹੈਮੀਸਫੀਅਰ 'ਚ, ਕਦੀ ਈਸਟ ਵੱਲ, ਕਦੀ ਵੈਸਟ ਵੱਲ, ਟਾਈਮ ਜ਼ੋਨਸ ਅਲੱਗ ਅਲੱਗ ਹੁੰਦੀਆਂ, ਕਿਤੇ ਦਿਨ ਹੈ ਕਿਤੇ ਰਾਤ ਹੈ। ਆਮ ਇਨਸਾਨ 'ਤੇ ਇਸ ਚੀਜ਼ ਨੂੰ ਜੇ ਸੋਚੇ ਤਾਂ ਬੜਾ ਹੀ ਮਨ ਨੂੰ ਉਲਝਾਉਣ ਵਾਲਾ, ਕਨਫਿਊਜ਼ਿੰਗ ਜਿਹਾ ਟਾਈਮ ਟੇਬਲ ਹੁੰਦਾ ਹੋਏਗਾ, ਸ਼ੈਡਿਊਲ ਤੁਹਾਡਾ
ਕਾਫੀ ਬਿਜ਼ੀ ਹੁੰਦਾ ਹੈ। ਕਦੀ ਜਦ ਅਸੀਂ ਈਸਟ 'ਚ ਆਉਂਦੇ ਹਾਂ ਤਾਂ ਫਿਰ ਵੀ ਠੀਕ ਹੈ, ਪਰ ਈਸਟ ਤੋਂ ਵੈਸਟ ਦੀਆਂ ਜਿਹੜੀਆਂ ਫਲਾਈਟਸ ਹੁੰਦੀਆਂ ਕਾਫੀ ਟਾਇਰਸਮ ਹੋ ਜਾਂਦੀਆਂ ਨੇ, ਬਟ ਹੁਣ, ਯੂ ਨੋ, ਜੈਟ ਲੈਗ ਕੀ ਹੈ ਉਹ ਤਾਂ ਸਮਝ ਹੀ ਨਹੀਂ ਆਉਂਦਾ, ਕਿਉਂਕਿ ਵੀ ਆਲਵੇਜ਼ ਲਿਵਿੰਗ ਇਨ ਦੈਟ, ਯੂ ਨੋ,
ਭੁੱਲ ਚੁੱਕੇ, ਅਤੇ
ਜਦ ਵੀ ਤੁਸੀਂ, ਤੁਹਾਨੂੰ ਭੁੱਖ ਲੱਗਦੀ, ਤੁਸੀਂ ਖਾਣਾ ਖਾਓ, ਜਦੋਂ ਵੈਨ ਯੂ ਸਲੀਪੀ ਯੂ ਸਲੀਪ, ਸੋ ਇਟਸ ਲਾਈਕ ਦੈਟ, ਬਟ ਡੈਫੀਨੇਟਲੀ ਸੋਣਾ ਬਹੁਤ ਜ਼ਰੂਰੀ ਹੈ, ਅਤੇ ਅਸੀਂ
ਕਿਉਂਕਿ ਉਹਦੇ ਨਾਲ ਅਲਰਟਨੈਸ ਰਹਿੰਦੀ ਹੈ, ਹੁਸ਼ਿਆਰ ਰਹਿੰਦੇ ਹੋ। ਅਤੇ ਗੌਰੀ, ਕਦੀ ਡਰ ਵੀ ਲੱਗਿਆ ਫਲਾਈਟ ਦੇ ਵਿੱਚ ਕਿਸੇ ਮੌਕੇ 'ਤੇ ਆਣ ਕੇ ਤੁਹਾਨੂੰ ਲੱਗਿਆ ਕਿ ਇਹ ਸਿਚੁਏਸ਼ਨ ਬੜੀ ਰਿਸਕੀ ਹੋ ਗਈ ਹੈ?
ਨਹੀਂ, ਹਰ ਵਾਰੀ ਡਿਫਰੈਂਟ ਐਕਸਪੀਰੀਅੰਸਿਸ ਜ਼ਰੂਰ ਹੁੰਦੇ ਨੇ, ਪਰ ਡਰ ਨਹੀਂ ਲੱਗਦਾ ਕਿਉਂਕਿ ਯੂ ਨੋ ਯੂ ਹੈਵ ਸਟੱਡੀਡ ਦ ਬੇਸਿਕਸ ਆਫ ਇਟ ਐਂਡ ਯੂ ਨੋ ਵਟਸ ਗੋਇੰਗ ਟੂ ਬੀ ਐਕਸਪੈਕਟਡ, ਬਟ ਡਰ ਨਹੀਂ ਲੱਗਦਾ, ਬਟ ਚੈਲੇਂਜਿੰਗ ਹੁੰਦਾ ਹੈ ਅਤੇ ਇਹ ਹੈ ਬਸ।
200-250 ਇਨਸਾਨ ਦੀ ਜ਼ਿੰਦਗੀ ਵੀ ਤੁਹਾਡੇ ਹੱਥ ਵਿੱਚ ਹੁੰਦੀ ਹੈ,
ਬਹੁਤ ਰਿਸਪੋਂਸਿਬਿਲਿਟੀ ਹੋ ਜਾਂਦੀ ਹੈ ਐਂਡ ਸੋ ਹਾਂ, ਰੁਚਿਕਾ ਜਦੋਂ ਇਹ ਮੈਂ ਆਪਣਾ ਜੋਬ ਸਵਿਚ ਕੀਤਾ ਫਰੋਮ ਕੈਬਿਨ ਤੋਂ ਜਦੋਂ ਮੈਂ ਕੋਕਪਿਟ ਵਿੱਚ ਆਈ, ਕਾਫੀ ਡਿਫਰੈਂਟ ਫੀਲ ਹੋਇਆ। ਸਟ੍ਰਾਈਪਸ ਦੇ ਨਾਲ ਤੁਹਾਡੇ ਸ਼ੋਲਡਰਸ ਦੇ ਉੱਤੇ ਕਾਫੀ ਰਿਸਪੋਂਸਿਬਿਲਿਟੀ ਆ ਜਾਂਦੀ ਹੈ, ਕਾਫੀ ਚੁਣੌਤੀ ਨਾਲ ਭਰਪੂਰ ਇਹ ਜੋਬ ਹੈਗਾ ਹੈ। ਕਾਫੀ ਕੁਛ ਲੋਕ ਤੁਹਾਡੇ 'ਤੇ ਯਕੀਨ ਕਰਦੇ, ਤੁਹਾਨੂੰ ਕੁਛ ਸਮਝਦੇ ਨੇ ਅਤੇ ਤੁਸੀਂ ਉਸ ਚੀਜ਼ ਨੂੰ ਕਾਫੀ ਤੁਹਾਨੂੰ ਕਾਬਲੀਅਤਪੂਰਨ ਇੱਕ ਕੰਮ ਕਰਨਾ ਹੁੰਦਾ ਹੈ ਅਤੇ ਇਹ ਆ ਜਾਂਦਾ ਹੈ ਅਤੇ ਇਟ ਫੀਲਸ ਡੈਫੀਨੇਟਲੀ ਵੈਰੀ ਗੁੱਡ, ਇਟ ਫੀਲਸ ਗੁੱਡ, ਯੈਸ।
ਯਾਨੀ ਹੁਣ ਮਨ ਦਾ ਜਿਹੜਾ ਡਰ ਹੈ ਉਹ ਨਿਕਲ ਚੁੱਕਿਆ?
ਡਰ ਸੀਗਾ ਹੀ ਨਹੀਂ, ਆਈ ਹੈਵ ਆਲਵੇਜ਼ ਬੀਨ ਵੈਰੀ ਐਡਵੈਂਚਰਸ ਥਰੂ ਆਊਟ ਮਾਈ ਟ੍ਰੇਨਿੰਗ ਕਰੀਅਰ, ਯੂ ਨੋ ਐਵਰੀਬਡੀ ਇੰਜੋਏਜ਼ ਦ ਟ੍ਰੇਨਿੰਗ ਐਂਡ ਇਟਸ ਆਲਵੇਜ਼ ਗੁੱਡ ਟੂ ਕੀਪ ਬ੍ਰੈਸਟ ਵਿਦ ਯੋਰ ਬੁੱਕਸ ਐਂਡ ਸਟਫ, ਸੋ ਐਸ ਯੂ ਆ ਮੋਰ ਕੋਨਫੀਡੈਂਟ। ਸੋ
ਗੌਰੀ, ਡਰ ਵੀ, ਮਨ ਦਾ ਡਰ ਨਿਕਲ ਚੁੱਕਿਆ ਕਿ ਡਰ ਹੈ ਹੀ ਨਹੀਂ ਸੀ?
ਥੋੜ੍ਹਾ ਬਹੁਤ ਡਰ ਹੁੰਦਾ ਹੈ ਜਦ ਤੁਹਾਨੂੰ ਚੀਜ਼ਾਂ ਨਹੀਂ ਪਤਾ ਹੁੰਦੀਆਂ, ਬਟ ਜਦੋਂ ਤੁਸੀਂ ਆਪਣਾ ਪੜ੍ਹਦੇ ਹੋ, ਚੀਜ਼ ਨੂੰ ਅੰਡਰਸਟੈਂਡ ਕਰਦੇ ਹੋ, ਉਹ ਡਰ ਇਸ ਵਿੱਚ ਤਾਂ ਮੈਂ ਕਹਾਂਗੀ ਮੈਨੂੰ ਨਹੀਂ ਸੀਗਾ। ਮੈਨੂੰ ਸ਼ੁਰੂ ਤੋਂ ਹੀ ਕਾਫੀ ਆਪਣੇ 'ਤੇ ਆਤਮ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਮੈਂ ਇਸ ਇੱਥੇ ਤੱਕ ਪਹੁੰਚੀ ਹਾਂ ਅਤੇ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਉਹਨੂੰ ਮੈਂ ਹਮੇਸ਼ਾ ਇੰਜੋਏ ਜ਼ਿਆਦਾ ਕੀਤਾ ਹੈ ਅਤੇ ਡਰ ਵਾਲੀ ਚੀਜ਼ ਮੈਨੂੰ ਆਈ ਨਹੀਂ। ਮੈਂ ਹਮੇਸ਼ਾ ਇੰਜੋਏ ਕਰਦੀ ਰਹੀ, been always adventurous, so I've taken it like that.
ਠੀਕ ਹੈ। ਅਤੇ ਗੌਰੀ, ਦੁਨੀਆ ਦੇ ਵਿੱਚ ਤੁਸੀਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਫਲਾਈਟਸ ਉਡਾਈਆਂ ਨੇ, ਤੁਹਾਨੂੰ ਕਿਹੜੀ ਸਭ ਤੋਂ ਜ਼ਿਆਦਾ ਯਾਦਗਾਰ ਜੇ ਕੋਈ ਇੱਕ ਉਡਾਨ ਦੱਸਣਾ ਚਾਹੋ ਤਾਂ ਕਿੱਥੇ ਬਾਰ ਬਾਰ ਜਾਣ ਤੋਂ ਦਿਲ ਘਬਰਾਉਂਦਾ ਹੈ ਜਾਂ ਤੁਸੀਂ ਸੋਚਦੇ ਹੋ ਉਹ ਇੱਥੋਂ ਦੀ ਫਲਾਈਟ ਕਿਉਂ ਮਿਲ ਗਈ, ਮੇਰੀ ਡਿਊਟੀ ਕਿਉਂ ਆ ਗਈ?
ਆਏ ਰੁਚਿਕਾ, ਹਰ ਦੁਨੀਆ ਬਹੁਤ ਖੂਬਸੂਰਤ ਹੈ। ਮੈਂ ਸ਼ੁਕਰਗੁਜ਼ਾਰ ਹਾਂ ਰੱਬ ਦੀ ਕਿ ਮੈਨੂੰ ਇਹ ਮੌਕਾ ਮਿਲਿਆ, ਕਿ ਥੈਂਕਸ ਟੂ ਮਾਈ ਪੇਰੈਂਟਸ ਆਲਸੋ ਕਿ ਉਹਨਾਂ ਨੇ ਮੈਨੂੰ ਮੇਰੇ 'ਤੇ ਵਿਸ਼ਵਾਸ ਕਰਕੇ ਮੇਰੇ ਵਿੱਚ ਇਨਵੈਸਟ ਕੀਤਾ ਕਿ ਮੈਂ ਇੱਥੇ ਤੱਕ ਆ ਸਕਾਂ। ਅਤੇ ਦੁਨੀਆ ਬਹੁਤ ਖੂਬਸੂਰਤ ਹੈ, ਹਰ ਜਗ੍ਹਾ ਬਹੁਤ ਸੁੰਦਰ ਹੈਗੀ ਹੈ, ਬਟ ਕੁਛ ਕੰਟਰੀਜ਼ ਹੈਗੀਆਂ ਜਿੱਥੇ ਜਾਣ ਦਾ ਮਨ ਨਹੀਂ ਕਰਦਾ, ਯੂ ਨੋ, ਜਿੱਥੇ ਲੇਡੀਜ਼ ਵਾਸਤੇ ਰਿਸਟ੍ਰਿਕਸ਼ਨਸ ਹੈਗੀਆਂ ਨੇ। ਯੂ ਨੋ, ਹੁਣ ਅੱਜ ਕੱਲ੍ਹ ਔਰਤਾਂ ਹਰ ਸੈਕਟਰ ਵਿੱਚ ਹਰ ਮੁਕਾਮ 'ਤੇ ਪਹੁੰਚੀਆਂ ਹੋਈਆਂ ਨੇ ਅਤੇ ਹਰ ਜਗ੍ਹਾ ਬਹੁਤ ਅੱਛਾ ਕਰ ਰਹੀਆਂ ਨੇ, ਬਟ ਕੁਛ ਕੰਟਰੀਜ਼ ਹਨ।
ਅੱਛਾ, ਚਲੋ ਸਾਨੂੰ ਇਹ ਦੱਸੋ ਕਿ ਆਸਟ੍ਰੇਲੀਆ ਤੁਸੀਂ ਅਕਸਰ ਫਲਾਈਟ ਲੈ ਕੇ ਆਉਂਦੇ ਰਹਿੰਦੇ ਹੋ, ਆਸਟ੍ਰੇਲੀਆ ਤੁਹਾਨੂੰ ਕੈਸਾ ਲੱਗਦਾ ਹੈ, ਖੂਬਸੂਰਤੀ ਇੱਥੋਂ ਦੀ ਜਦੋਂ ਅਸਮਾਨਾਂ 'ਚੋਂ ਵੇਖਦੇ ਹੋ?
ਆਸਟ੍ਰੇਲੀਆ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ। ਅਸੀਂ ਏਅਰ ਇੰਡੀਆ ਦੀ ਉਡਾਨ ਲੈ ਕੇ ਇੱਥੇ ਸਿਡਨੀ ਅਤੇ ਮੈਲਬਰਨ ਵਿੱਚ ਆਉਂਦੇ ਹਾਂ ਅਤੇ ਮੈਲਬਰਨ ਮੈਂ ਹਾਲੇ ਇੰਨਾ ਐਕਸਪਲੋਰ ਨਹੀਂ ਕੀਤਾ ਜਿੰਨਾ ਸਿਡਨੀ ਕੀਤਾ ਹੈ, ਅਤੇ ਸਿਡਨੀ ਕਾਫੀ ਖੂਬਸੂਰਤ ਲੱਗਦਾ ਹੈ ਮੈਨੂੰ। ਮੈਲਬਰਨ ਅਗਲੀ ਵਾਰ ਆਵਾਂਗੀ ਅਤੇ ਹੋ ਸਕੇਗਾ ਅਤੇ ਜ਼ਿਆਦਾ ਟਾਈਮ ਦੇ ਸਕਾਂਗੀ, ਬਟ ਸਿਡਨੀ ਅੱਛਾ ਲੱਗਦਾ ਹੈ। ਐਂਡ ਜਿਹੜੀ ਚੰਗੀ ਚੀਜ਼ ਮੈਨੂੰ ਆਸਟ੍ਰੇਲੀਆ ਵਿੱਚ ਲੱਗਦੀ ਹੈ ਲੋਕਾਂ ਬਾਰੇ ਉਹ ਹੈਗੀ ਕਿ ਫਿਟਨੈਸ ਵਿੱਚ ਲੋਕ ਕਾਫੀ ਹੈਗੇ ਨੇ। ਜਿਸ ਮਰਜ਼ੀ ਵੇਲੇ ਤੁਸੀਂ ਬਾਹਰ ਨਿਕਲ ਜਾਓ, ਕੋਈ ਨਾ ਕੋਈ ਸਪੋਰਟਸ ਵਿੱਚ ਲੋਕ ਆਪਣੇ ਆਪ ਨੂੰ ਰੱਖਣਗੇ,
ਰੱਖਦੇ।
ਹਾਂਜੀ, ਰਨਿੰਗ ਹੋ ਰਹੀ ਹੋਏਗੀ, ਸਾਈਕਲਿੰਗ, ਸੋ ਇਟਸ ਵੈਰੀ ਮੋਟੀਵੇਟਿੰਗ, ਕਾਫੀ ਅੱਛਾ ਲੱਗਦਾ ਹੈ।
ਫਿਰ ਮੈਂ
ਸੋਚਦੀ ਹਾਂ ਕਿ ਸਾਡੇ ਦੇਸ਼ ਵਿੱਚ ਵੀ ਇਹੋ ਜਿਹੇ ਲੋਕ ਡੈਡੀਕੇਟਡ ਹੋ ਜਾਣ ਤਾਂ ਕਿੰਨਾ ਚੰਗਾ ਹੋਏ, ਪੂਰੀ ਦੁਨੀਆ ਵਿੱਚ ਰਾਦਾ।
ਅੱਛਾ ਗੌਰੀ, ਵੈਸੇ ਥੋੜ੍ਹਾ ਇਹ ਵੀ ਸਾਨੂੰ ਦੱਸੋ ਕਿ ਜਿਸ ਤਰ੍ਹਾਂ ਅਸੀਂ ਤਾਂ ਕੰਮ ਕਰਦੇ ਹਾਂ ਮੋਸਟਲੀ ਲੋਕ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਘੰਟਿਆਂ ਦੇ ਹਿਸਾਬ ਨਾਲ, ਹਫ਼ਤੇ ਦੇ ਕਿ ਇੰਨੇ ਘੰਟੇ ਹਫ਼ਤੇ 'ਚ ਅਸੀਂ ਕੰਮ ਕਰਦੇ ਹਾਂ ਉਸ ਦੇ ਮੁਤਾਬਿਕ ਸਾਨੂੰ ਪੈਸੇ ਮਿਲਦੇ ਆ, ਅਤੇ ਪਾਇਲਟਸ ਨੂੰ ਜਿਹੜਾ ਹੈ ਤੁਸੀਂ ਵੀ ਫਲਾਇੰਗ ਆਵਰਸ ਯਾਨੀ ਕਿ ਉਡਾਨ ਦੇ ਵਿੱਚ ਕਿੰਨੇ ਘੰਟੇ ਗੁਜ਼ਾਰਦੇ ਹੋ ਉਹ ਤੁਹਾਡੇ ਟਾਰਗੇਟ ਹੁੰਦੇ ਨੇ ਹਰ ਮਹੀਨੇ ਦੇ ਇੰਨੇ ਕੰਮ ਕਰਨ ਦੇ?
ਜੀ, ਸਾਡੇ ਹਫ਼ਤੇ ਦੇ ਟਾਰਗੇਟ ਹੁੰਦੇ ਨੇ 125 ਘੰਟੇ ਜਾਂ ਮਹੀਨੇ ਦੇ ਹੁੰਦੇ ਨੇ, ਐਂਡ ਸਾਲ ਦੇ ਵੀ ਹੁੰਦੇ 1000 ਘੰਟੇ ਐਕਸੀਡ ਨਹੀਂ ਕਰਨੇ ਚਾਹੀਦੇ। ਡੀ ਜੀ ਸੀ ਏ ਹਰ ਕੰਟਰੀ ਦੇ ਰੈਗੂਲੇਟਰੀ ਅਥੋਰਿਟੀ ਨੇ ਡਿਫਾਈਨ ਕੀਤੇ ਹੋਏ ਨੇ ਉਹ ਘੰਟੇ ਹੁੰਦੇ ਨੇ ਜਿਹਨੂੰ ਤੁਸੀਂ ਐਕਸੀਡ ਨਹੀਂ ਕਰਨਾ ਚਾਹੀਦੇ। ਅਤੇ ਕੰਫਰਟੇਬਲ ਫਲਾਇੰਗ ਹੈਗੀ ਹੈ, ਕੁਝ ਜ਼ਿਆਦਾ ਨਹੀਂ ਹੈਗੀ, 80 ਘੰਟੇ ਤੱਕ ਹੀ ਹੁੰਦੇ ਨੇ ਸਾਰਿਆਂ ਦੇ ਜ਼ਿਆਦਾ ਤੋਂ ਜ਼ਿਆਦਾ, ਅਤੇ ਕੰਫਰਟੇਬਲ ਹੈਗੀ ਹੈ ਤੇ ਕਾਫੀ ਛੁੱਟੀਆਂ ਵੀ ਮਿਲ ਜਾਂਦੀਆਂ ਤੋਂ ਤੁਸੀਂ
ਦੁਨੀਆਂ ਦੇਖਣ ਦਾ ਮੌਕਾ ਵੀ ਮਿਲਦਾ ਹੈ।
ਹਾਂਜੀ
ਅਸੀਂ ਸਾਰੇ ਕਿਸੇ ਵੀ ਮੁਲਕ ਵਿੱਚ ਜਾਣ ਦੇ ਜਾਂ ਕਿਤੇ ਵੀ ਫਲਾਈਟ ਲੈ ਕੇ ਜਾਣ ਦੇ ਪੈਸੇ ਖਰਚਦੇ ਹਾਂ ਤੇ ਤੁਹਾਨੂੰ ਫਲਾਈਟ ਉਡਾਣ ਦੇ ਪੈਸੇ ਮਿਲਦੇ ਨੇ, ਉਲਟਾ ਹੈ। ਲੇਕਿਨ ਜ਼ਾਹਿਰ ਹੈ ਇਸ ਕੰਮ ਦੇ ਨਾਲ ਜ਼ਿੰਮੇਦਾਰੀ ਬਹੁਤ ਜ਼ਿਆਦਾ ਔਰ ਥੋੜ੍ਹਾ ਹਾਈ ਰਿਸਕ ਜੋਬ ਵੀ ਹੈਗਾ। ਅਤੇ ਗੌਰੀ ਅਖੀਰ ਵਿੱਚ ਇਹ ਦੱਸੋ ਕਿ ਲੋਕਾਂ ਨੂੰ ਅਕਸਰ ਇਹ ਸੋਚ ਆਉਂਦੀ ਹੈ ਕਿ ਜਿਹੜੇ ਲੋਕ ਏਵੀਏਸ਼ਨ ਇੰਡਸਟਰੀ 'ਚ ਹੁੰਦੇ ਯਾਨੀ ਉਡਾਣ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਜਿਹੜੀ ਪਰਸਨਲ ਲਾਈਫ ਹੈ, ਉਹਨਾਂ ਦੀ ਨਿੱਜੀ ਜ਼ਿੰਦਗੀ, ਉਹ ਅਕਸਰ ਪਿੱਛੇ ਪੈ ਜਾਂਦੀ ਹੈ। ਸ਼ਾਦੀ, ਬੱਚੇ ਜਾਂ ਬਜ਼ੁਰਗ ਜੇ ਤੁਹਾਡੇ ਘਰ 'ਚ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਣਾ, ਇਸ ਦੇ ਬਾਰੇ ਥੋੜ੍ਹੀ ਰੋਸ਼ਨੀ ਪਾਓ ਉਹਨਾਂ ਵਾਸਤੇ ਜਿਹੜੇ ਇਸ ਇੰਡਸਟਰੀ ਨੂੰ ਕਰੀਅਰ ਦੀ ਤਰ੍ਹਾਂ ਚੁਣਨਾ ਸੋਚ ਰਹੇ ਹੋਣ ਚੁਣਨ ਬਾਰੇ।
ਹਾਂ ਰੁਚਿਕਾ, ਅਗੇਨ ਬੜਾ ਇੰਡੀਵਿਜੁਅਲ ਅਪਰੋਚ ਹੁੰਦਾ ਹੈ ਜਿਵੇਂ ਹਰ ਇੰਡਸਟਰੀ ਵਿੱਚ ਹੁੰਦਾ ਹੈ। ਡੈਫੀਨੇਟਲੀ ਤੁਸੀਂ ਇੰਨਾ ਟਾਈਮ ਹੋਵੋਗੇ ਨਹੀਂ ਘਰ ਵਿੱਚ, ਰਹਿ ਨਹੀਂ ਪਾਓਗੇ ਜਿੱਥੇ ਵੀ ਤੁਹਾਡੇ ਪੇਰੈਂਟਸ ਜਾਂ ਹਸਬੈਂਡ ਜਾਂ ਬੱਚੇ ਹੈਗੇ ਨੇ। ਬਟ ਕੁਛ ਲੋਕ ਮੈਨੇਜ ਕਰ ਪਾਉਂਦੇ ਨੇ, ਕੁਛ ਲੋਕ ਨਹੀਂ ਕਰ ਪਾਉਂਦੇ ਨੇ। ਸੋ ਇਟਸ ਅਗੈਨ ਬਟ ਡੈਫੀਨੇਟਲੀ ਥੋੜ੍ਹਾ ਡਿਫੀਕਲਟ ਤਾਂ ਹੁੰਦਾ ਹੈ, ਚੈਲੇਂਜਿੰਗ ਬਹੁਤ ਹੈਗਾ ਹੈ ਮੈਨੇਜ ਕਰ ਪਾਉਣਾ, ਕਿਉਂਕਿ ਤੁਸੀਂ ਆਓਗੇ ਲੰਬੀ ਫਲਾਈਟ ਕਰਕੇ ਵਾਪਸ ਆ ਕੇ ਤੁਹਾਨੂੰ ਰੈਸਟ ਵੀ ਕਰਨਾ ਹੈ, ਬੱਚਿਆਂ ਬਾਰੇ ਵੀ ਦੇਖਣਾ ਹੈ, ਫੈਮਲੀ ਬਾਰੇ ਵੀ ਦੇਖਣਾ ਹੈ, ਬਟ ਫਿਰ ਦੂਜੀ ਫਲਾਈਟ ਵਾਸਤੇ ਵੀ ਦੇਖਣਾ ਹੈ। ਲਿਟਲ ਟਾਈਮ ਟੂ ਮੈਨੇਜ ਬਟ ਲੋਟਸ ਟੂ ਲੁੱਕ ਐਟ।
ਸੋ ਨਜ਼ਾਰੇ ਅੱਛੇ ਨੇ, ਸੈਰ ਸਪਾਟਾ ਹੈ, ਪੈਸੇ ਅੱਛੇ ਨੇ, ਦੁਨੀਆਂ ਵਿੱਚ ਇੱਜ਼ਤ ਬਹੁਤ ਹੈ, ਲੇਕਿਨ ਇਹ ਚੀਜ਼ ਜਿਹੜੀ ਹੈਗੀ ਹੈ ਥੋੜ੍ਹੀ ਜਿਹੀ, ਇਸ ਨੂੰ ਜੇ ਅਸੀਂ ਕਹੀਏ ਮਾੜੀ ਜਿਹੀ ਡਾਊਨ ਸਾਈਡ ਕਹਿ ਸਕਦੇ ਹਾਂ, ਪਰ ਉਹ ਹਰ ਜਿਹੜਾ ਪੇਸ਼ਾ ਹੈ ਉਸਦੇ ਵਿੱਚ ਕੁਛ ਨਾ ਕੁਛ ਪਲੱਸ ਮਾਈਨਸ ਹੁੰਦਾ ਹੀ ਹੈ। ਸੋ ਗੌਰੀ ਬਹੁਤ ਬਹੁਤ ਸ਼ੁਕਰੀਆ, ਕੋਈ ਖਾਸ ਆਪਣਾ ਤਜਰਬਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ?
ਹਾਂ, ਜਿਹੜਾ ਚੰਗਾ ਲੱਗਦਾ ਹੈ ਕਿ ਆਪਣੇ ਫੈਮਿਲੀ ਨੂੰ ਤੁਸੀਂ ਨਾਲ ਕਮਾ ਸਕਦੇ ਹੋ, ਉਹਨਾਂ ਨੂੰ ਉਹਨਾਂ ਦੀ ਅੱਖਾਂ ਵਿੱਚ ਕਿੰਨਾ ਸੈਟਿਸਫੈਕਸ਼ਨ ਦਿਖਦਾ ਹੈ ਅਤੇ ਪ੍ਰਾਊਡ ਦਿਖਦਾ ਹੈ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਜਾਂਦੇ ਹੋ। ਜਦੋਂ ਤੁਸੀਂ ਲੋਕ ਇੰਨਾ ਟਰੈਵਲ ਨਹੀਂ ਕਰ ਪਾਉਂਦੇ ਅਤੇ ਤੁਸੀਂ ਜਦੋਂ ਟਰੈਵਲ ਕਰਦੇ ਹੋ ਆਪਣੇ ਕੁਛ ਦੋਸਤਾਂ ਨੂੰ, ਜਿਵੇਂ ਮੈਂ ਤੁਹਾਨੂੰ ਮਿਲੀ, ਆਪਣੇ ਪੁਰਾਣੇ ਯੂਨੋ ਦੋਸਤਾਂ ਨੂੰ ਜਾਂ ਫੈਮਿਲੀ ਨੂੰ ਜੋਬ ਦੇ ਜ਼ਰੀਏ ਤੁਸੀਂ ਮਿਲ ਲੈਂਦੇ ਹੋ, ਦੁਨੀਆ ਬਹੁਤ ਛੋਟੀ ਹੋ ਜਾਂਦੀ ਹੈ ਤੁਹਾਡੇ ਲਈ, ਨਹੀਂ ਤਾਂ ਪਲੈਨ ਕਰਨਾ ਕਰ ਪਾਉਣਾ ਹੀ ਲੋਕਾਂ ਲਈ ਮੁਸ਼ਕਿਲ ਹੁੰਦਾ ਹੈ। ਅਤੇ ਸਾਨੂੰ ਸਭ ਕੁਛ ਯੂਨੋ ਇੱਕ ਕੋਲ ਹੀ ਹੈਗਾ, ਦੁਨੀਆ ਬਹੁਤ ਛੋਟੀ ਹੋ ਜਾਂਦੀ ਜਦੋਂ ਤੁਸੀਂ ਰੋਜ਼ ਇੰਨਾ ਫਲਾਈ ਕਰਦੇ ਹੋ।
ਬਿਲਕੁਲ ਠੀਕ, ਬਹੁਤ ਬਹੁਤ ਸ਼ੁਕਰੀਆ ਗੌਰੀ ਤੁਹਾਡਾ, ਅਤੇ ਸਾਡੇ ਵੱਲੋਂ ਸ਼ੁਭਕਾਮਨਾਵਾਂ। ਤੁਸੀਂ ਨਾ ਸਿਰਫ ਹਵਾਈ ਜਹਾਜ਼ ਦੀ ਉਡਾਨ ਬਲਕਿ ਆਪਣੇ ਸੁਪਨਿਆਂ ਦੀ ਉਡਾਨ ਨੂੰ ਵੀ ਉੱਚੀ ਤੋਂ ਉੱਚੀ ਪਰਵਾਜ਼ 'ਤੇ ਲੈ ਕੇ ਜਾਓ। ਹਾਜ਼ਰੀਨ, ਕੈਪਟਨ ਗੌਰੀ ਸ਼ਰਮਾ ਏਅਰ ਇੰਡੀਆ ਦੇ ਪਾਇਲਟ, ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਹਿੰਦੁਸਤਾਨ ਤੋਂ ਆਸਟ੍ਰੇਲੀਆ ਫਲਾਈਟ ਲੈ ਕੇ ਆਉਂਦੇ ਰਹਿੰਦੇ ਨੇ, ਅੱਜ ਸਾਡੇ ਮੈਲਬਰਨ ਸਟੂਡੀਓ ਵਿੱਚ ਇਹਨਾਂ ਤਸ਼ਰੀਫ ਲਿਆਉਂਦੀ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਧੰਨਵਾਦ।
ਥੈਂਕ ਯੂ ਰੁਚਿਕਾ, ਥੈਂਕ ਯੂ।
ਸੋ ਦੋਸਤੋ, ਇਸ ਇੰਟਰਵਿਊ ਬਾਰੇ ਜੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੋ ਅਤੇ ਪ੍ਰੋਗਰਾਮ ਚੱਲਦੇ ਦੌਰਾਨ 04 42 99 62 63 'ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Tell us what you think. Like us on Facebook or follow us on Twitter.